ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਮੂਲ ਦੇ ਡਾਕਟਰ ਗੁਰਦੇਵ ਸਿੰਘ ਗਿੱਲ ਦਾ ਦੇਹਾਂਤ। ਕੈਲੀਡਨ ਵਿੱਚ ਕਤਲ ਤੋਂ 4 ਦਿਨ ਪਹਿਲਾਂ ਘਟਨਾ ਵਾਲੇ ਘਰ ਵਿੱਚ ਪੁਲਿਸ ਦੇ ਫੇਰੀ ਪਾਉਣ ਨੇ ਖੜੇ ਕੀਤੇ ਕਈ ਸਵਾਲ। ਕਿਬੈਕ ਨੇ ਕਲਾਸਰੂਮਸ ਵਿੱਚ ਮੋਬਾਈਲ ਫੋਨ ਲਿਜਾਣ ਤੇ ਪਾਬੰਦੀ ਲਗਾਈ। ਅਤੇ ਜਗਮੀਤ ਸਿੰਘ ਵੱਲੋਂ ਅਗਲੀਆਂ ਫੈਡਰਲ ਇਲੈਕਸ਼ਨਸ ਵਿੱਚ ਲਿਬਰਲਸ ਨਾਲ ਗੱਠਜੋੜ ਦੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ। ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਡਾਕਟਰ ਗੁਰਦੇਵ ਸਿੰਘ ਗਿੱਲ ਦਾ ਪਿਛਲੇ ਐਤਵਾਰ ਨੂੰ BC ਦੇ ਵੈਸਟਮਿੰਸਟਰ ਵਿਖੇ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਡਾਕਟਰ ਗੁਰਦੇਵ ਸਿੰਘ ਗਿੱਲ ਨੇ 1958 ਵਿੱਚ ਕੈਨੇਡਾ ਦਾ ਪਹਿਲਾ ਸਾਊਥ ਏਸ਼ੀਅਨ ਮੂਲ ਦਾ ਡਾਕਟਰ ਬਣ ਕੇ ਇਤਿਹਾਸ ਰਚਿਆ ਸੀ। ਡਾਕਟਰ ਗਿੱਲ 1949 ਵਿੱਚ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਕੈਨੇਡੀਅਨ ਇਨਸਾਈਕਲੋਪੀਡੀਆ ਦੇ ਅਨੁਮਾਨ ਦੇ ਅਨੁਸਾਰ ਉਸ ਟਾਈਮ ਕੈਨੇਡਾ ਵਿੱਚ ਸਿਰਫ 2000 ਸਾਊਥ ਏਸ਼ੀਅਨ ਲੋਕ ਰਹਿੰਦੇ ਸਨ। ਡਾਕਟਰ ਗਿੱਲ ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਵੀ ਬਣੇ, ਜਿੱਥੇ ਉਹਨਾਂ ਨੇ ਸਾਊਥ ਵੈਨਕੂਵਰ ਵਿੱਚ ਨਵੇਂ ਗੁਰਦੁਆਰੇ ਦੀ ਇਮਾਰਤ ਦੀ ਦੇਖ ਰੇਖ ਦਾ ਵੀ ਕੰਮ ਕੀਤਾ। ਤੇ ਡਾਕਟਰ ਗਿੱਲ ਦੇ ਪੋਤੇ ਨੇ ਇਮਰਾਨ ਗਿੱਲ, ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੇ ਦਾਦਾ ਜੀ ਬਹੁਤ ਹੀ ਨਿਰਸਵਾਰਥ ਜੀਵਨ ਬਤੀਤ ਕੀਤਾ ਉਹਨਾਂ ਨੇ, ਤੇ ਉਹਨਾਂ ਦਾ ਜੀਵਨ ਨਾ ਸਿਰਫ ਕੈਨੇਡਾ ਵਿੱਚ ਸਗੋਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਵੀ ਸਵੱਛਤਾ ਦਾ ਬੁਨਿਆਦੀ ਢਾਂਚਾ ਉਸਾਰਨ ਲਈ ਸਮਰਪਿਤ ਰਿਹਾ। 1990 ਵਿੱਚ ਡਾਕਟਰ ਗੁਰਦੇਵ ਸਿੰਘ ਗਿੱਲ ਨੂੰ BC ਦੇ ਸਭ ਤੋਂ ਵੱਡੇ ਸਨਮਾਨ ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਨਾਲ ਨਿਵਾਜ਼ਿਆ ਗਿਆ ਸੀ, ਤੇ ਇਹ ਸਨਮਾਨ ਉਹਨਾਂ ਨੂੰ ਮਸ਼ਹੂਰ ਸੰਗੀਤਕਾਰ ਬ੍ਰਾਇਨ ਐਡਮਸ, ਓਲੰਪਿਕ ਖਿਡਾਰੀ ਲੋਰੀ ਫੰਗ ਅਤੇ ਬਿਜ਼ਨਸਮੈਨ ਜਿਮ ਪੈਟਰਸਨ ਵਰਗੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ ਦਿੱਤਾ ਗਿਆ ਸੀ। ਇਮਰਾਨ ਗਿੱਲ ਨੇ ਦੱਸਿਆ ਕਿ ਉੱਘੇ ਕੈਨੇਡੀਅਨਸ ਦੇ ਨਾਲ ਸਟੇਜ ਸਾਂਝਾ ਕਰਨਾ, ਸਟੇਜ 'ਤੇ ਸਨਮਾਨਿਤ ਹੋਣਾ ਡਾਕਟਰ ਗਿੱਲ ਲਈ ਇੱਕ ਬਹੁਤ ਮਾਣ ਵਾਲਾ ਮੁਕਾਮ ਸੀਗਾ ਅਤੇ ਉਹ ਬਹੁਤ ਪ੍ਰਾਊਡਲੀ ਇਸ ਗੱਲ ਨੂੰ ਜ਼ਾਹਰ ਕਰਦੇ ਸਨ। ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਡਾਕਟਰ ਗਿੱਲ ਨੇ ਆਪਣੇ ਸਮੇਂ ਦੌਰਾਨ ਵੈਨਕੂਵਰ ਦੇ ਸਿੱਖ ਕਮਿਊਨਿਟੀ ਦੇ ਲਈ ਬਹੁਤ ਵੱਡਾ ਕੰਟਰੀਬਿਊਸ਼ਨ ਪਾਇਆ ਹੈ। ਤੇ ਸਾਊਥ ਵੈਨਕੂਵਰ ਗੁਰਦੁਆਰੇ ਦੇ ਜਿਹੜੇ ਮੌਜੂਦਾ ਸਹਾਇਕ ਸਕੱਤਰ ਨੇ ਜਰਨੈਲ ਸਿੰਘ ਪੰਡਾਲ, ਉਹਨਾਂ ਨੇ ਕਿਹਾ ਕਿ ਡਾਕਟਰ ਗਿੱਲ ਦੀ ਪ੍ਰਧਾਨਗੀ ਦੌਰਾਨ ਇੱਕ ਨਵੀਂ ਅਤੇ ਵੱਡੀ ਇਮਾਰਤ ਦੀ ਫੰਡਿੰਗ ਲਈ ਪ੍ਰੋਵਿੰਸ ਵਾਈਡ ਯਤਨ ਕੀਤੇ ਗਏ ਸਨ ਤਾਂ ਕਿ ਜੋ ਸਿੱਖ ਭਾਈਚਾਰਾ ਲਗਾਤਾਰ ਜੋ ਵੱਧ ਰਿਹਾ ਸੀ ਉਹਦੇ ਲਈ ਇਬਾਦਤ ਵਾਸਤੇ, ਲੰਗਰ ਲਗਾਉਣ ਵਾਸਤੇ ਅਤੇ ਹੋਰ ਭਾਈਚਾਰਕ ਸਮਾਗਮਾਂ ਵਾਸਤੇ ਵੀ ਇੱਕ ਪ੍ਰੋਪਰ ਇੱਕ ਸਥਾਨ ਦਾ ਪ੍ਰਬੰਧ ਕੀਤਾ ਜਾ ਸਕੇ। ਤੇ ਇਹ ਬੜੀ ਵੱਡੀ ਉਹਨਾਂ ਦਾ ਯੋਗਦਾਨ ਸੀਗਾ ਸਿੱਖ ਭਾਈਚਾਰੇ ਦੇ ਲਈ। ਜਗਤਾਰ ਸਿੱਧੂ ਅਤੇ ਹਰਭਜਨ ਸਿੱਧੂ ਆਪਣੇ ਬੇਟੀ ਅਤੇ ਬੇਟੇ ਨੂੰ ਮਿਲਣ ਕੈਨੇਡਾ ਆਏ ਸਨ ਅਤੇ ਜਨਵਰੀ ਵਿੱਚ ਉਹਨਾਂ ਦੀ ਭਾਰਤ ਵਾਪਸੀ ਸੀ, ਪਰ 20 ਨਵੰਬਰ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਦੇ ਕੈਲਡਨ ਦੇ ਕਿਰਾਏ ਦੇ ਘਰ ਵਿੱਚ ਜਿੱਥੇ ਉਹ ਰਹਿੰਦੇ ਸੀਗੇ ਉਹਦੇ ਵਿੱਚ ਵੜ ਕੇ ਅੰਨੇਵਾਹ ਫਾਇਰਿੰਗ ਕੀਤੀ, ਗੋਲੀਆਂ ਚਲਾ ਦਿੱਤੀਆਂ, ਜਿਹਦੇ ਵਿੱਚ ਜਗਤਾਰ ਸਿੱਧੂ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਵਾਈਫ ਹਰਭਜਨ ਸਿੱਧੂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਜਗਤਾਰ ਸਿੱਧੂ ਦੇ ਬੇਟੇ ਗੁਰਦਿੱਤ ਸਿੰਘ ਸਿੱਧੂ ਨੇ ਦੱਸਿਆ ਕਿ ਉਸਦੇ ਮਾਪਿਆਂ ਨੂੰ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ ਤੇ ਇਸ ਗੋਲੀਬਾਰੀ ਦੇ ਵਿੱਚ ਗੁਰਦਿੱਤ ਦੀ ਭੈਣ ਵੀ ਵਿਕਟਿਮ ਹੋਈ, ਉਹਦੇ 13 ਗੋਲੀਆਂ ਵੱਜੀਆਂ ਸਨ ਤੇ ਉਹ ਇਸ ਸਮੇਂ ਵੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਗੁਰਦਿੱਤ ਨੇ ਦੱਸਿਆ ਕਿ ਹਜੇ ਉਹਨੇ ਆਪਣੀ ਭੈਣ ਨੂੰ ਇਹ ਨਹੀਂ ਦੱਸਿਆ ਕਿ ਵੀ ਹੁਣ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹ ਇਸ ਸੰਸਾਰ ਵਿੱਚ ਨਹੀਂ ਰਹੇ ਹਨ। ਬਹੁਤ ਹੀ ਟ੍ਰੈਜਿਕ ਇਹ ਹਾਦਸਾ ਵਾਪਰਿਆ ਤੇ ਗੁਰਦਿੱਤ ਨੇ ਆਪਣੀ ਭੈਣ ਦਾ ਖਿਆਲ ਰੱਖਣ ਲਈ ਆਪਣੀ ਨੌਕਰੀ ਤੱਕ ਛੱਡ ਦਿੱਤੀ ਹੈ ਤੇ ਉਸਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਉਹ ਆਪ ਕੈਨੇਡਾ ਕਿਉਂ ਆਇਆ ਸੀ, ਕਿਉਂ ਉਹਨੇ ਆਪਣੇ ਮਾਪਿਆਂ ਨੂੰ ਇੱਥੇ ਬੁਲਾਇਆ। ਪਰ ਇਹ ਦਰਦਨਾਕ ਘਟਨਾ ਸ਼ਾਇਦ ਤਕਦੀਰ ਦੇ ਵਿੱਚ ਲਿਖੀ ਸੀ। ਪਰ ਇਸ ਘਟਨਾ ਤੋਂ ਬਾਅਦ ਗੁਰਦਿੱਤ ਦੇ ਮਨ ਵਿੱਚ ਹੁਣ ਕਈ ਸਵਾਲ ਵੀ ਨੇ। ਉਹ ਜਾਣਨਾ ਚਾਹੁੰਦਾ ਕਿ ਇਸ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ, ਕਿਉਂ ਅੰਜਾਮ ਦਿੱਤਾ, ਤੇ ਨਾਲ ਹੀ ਉਹ ਇਹ ਵੀ ਹੁਣ ਜਾਣਨਾ ਚਾਹੁੰਦਾ ਕਿ ਕਤਲ ਤੋਂ 4 ਦਿਨ ਪਹਿਲਾਂ ਪੀਲ ਪੁਲਿਸ ਦੀ ਹੋਮਿਸਾਈਡ ਐਂਡ ਮਿਸਿੰਗ ਪਰਸਨਸ ਬਿਊਰੋ ਦਾ ਇੱਕ ਅਧਿਕਾਰੀ ਉਹਨਾਂ ਦੇ ਘਰ ਕਿਉਂ ਆਇਆ ਸੀ ਅਤੇ ਉਸ ਦੇ ਮਾਂ ਬਾਪ ਨਾਲ ਕਿਉਂ ਗੱਲ ਕਰਕੇ ਗਿਆ ਸੀ। ਗੁਰਦਿੱਤ ਕਹਿੰਦਾ ਜਦੋਂ ਉਸਨੂੰ ਗੋਲੀਆਂ ਚੱਲਣ ਦਾ ਪਤਾ ਲੱਗਾ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਉਹਦੇ ਦਿਮਾਗ ਦੇ ਵਿੱਚ ਆਈ ਸੀ ਉਹ ਉਸ ਪੁਲਿਸ ਵਾਲੇ ਦੀ ਵਿਜ਼ਿਟ ਜਿਹੜੀ ਉਹਨਾਂ ਦੇ ਘਰੇ ਆਇਆ ਸੀਗਾ ਪੀਲ ਰੀਜਨਲ ਪੁਲਿਸ ਦਾ, ਉਹਦੇ ਮਨ ਦੇ ਵਿੱਚ ਉਹ ਆਇਆ ਸੀ। ਤੇ ਗੁਰਦਿੱਤ ਨੇ CBC ਨਾਲ ਗੱਲਬਾਤ ਵਿੱਚ ਦੱਸਿਆ ਕਿ ਵੀ ਉਹ ਪੁਲਿਸ ਨੂੰ ਲਗਾਤਾਰ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਤੁਸੀਂ ਇੱਥੇ ਕਿਉਂ ਆਏ ਸੀ, ਕਿਉਂ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਗਿਆ, ਤੁਸੀਂ ਸਾਨੂੰ ਦੱਸਿਆ ਕੁਝ ਕਿਉਂ ਨਹੀਂ, ਕਿਉਂਕਿ ਉਹਨਾਂ ਦਾ ਕਹਿਣਾ ਕਿ ਯਕੀਨਨ ਉਹ ਕੁਝ ਜਾਣਦੇ ਸਨ ਕਿ ਵੀ ਕੁਝ ਹੋਣ ਵਾਲਾ। ਗੁਰਦਿੱਤ ਦਾ ਇੱਕ ਕਰੀਬੀ ਦੋਸਤ ਸੁਖਵਿੰਦਰ ਸਿੰਘ ਜਿਹੜਾ ਹੈ ਉਹ ਉਸ ਘਰ ਦੀ ਬੇਸਮੈਂਟ ਵਿੱਚ ਹੀ ਰਹਿੰਦਾ ਹੈ ਤੇ ਸ਼ੂਟਿੰਗ ਵੇਲੇ ਉਸ ਘਰ ਦੇ ਵਿੱਚ ਹੀ ਮੌਜੂਦ ਸੀ। ਉਹਨੇ ਦੱਸਿਆ ਕਿ ਵੀ ਪਹਿਲਾਂ ਜਦੋਂ ਗੋਲੀ ਚੱਲੀ ਤਾਂ ਫਿਰ 2-3 ਸੈਕਿੰਡ ਤੱਕ ਸਾਇਲੈਂਸ ਸੀਗਾ, ਤੇ ਪਹਿਲਾਂ ਤਾਂ ਉਹਨੂੰ ਲੱਗਿਆ ਕਿ ਵੀ ਕਿਸੇ ਟਾਇਰ ਦੀ ਆਵਾਜ਼ ਹੈ, ਕਿਉਂਕਿ ਕੋਈ ਸੋਚ ਨਹੀਂ ਸਕਦਾ ਕਿ ਵੀ ਤੁਹਾਡੇ ਘਰ ਤੇ ਗੋਲੀਆਂ ਚੱਲ ਰਹੀਆਂ ਹੋਣੀਆਂ। ਫਿਰ ਉਹਦੇ ਦੱਸਣ ਮੁਤਾਬਕ ਕਿ ਆਵਾਜ਼ਾਂ ਹੋਰ ਫਾਸਟ ਹੋ ਗਈਆਂ, ਕੁਇਕ ਹੋ ਗਈਆਂ, ਤੇ ਕੁਝ ਹੀ ਸੈਕਿੰਡ ਵਿੱਚ ਬਹੁਤ ਸਾਰੀਆਂ ਗੋਲੀਆਂ ਚੱਲੀਆਂ। ਤੇ ਉਸਨੇ ਦੱਸਿਆ ਕਿ ਜਿਵੇਂ ਉੱਪਰ ਗਿਆ ਤੇ ਉਸਨੇ ਇੱਕ ਵਿਅਕਤੀ ਨੂੰ ਮੇਨ ਡੋਰ ਤੋਂ ਬਾਹਰ ਭੱਜਦੇ ਦੇਖਿਆ, ਤੇ ਫਿਰ ਉਹ ਵਿਅਕਤੀ ਇੱਕ ਫੋਰਡ F-150 ਦੇ ਵਿੱਚ ਬੈਠਿਆ ਤੇ ਗੱਡੀ ਮੇਫੀਲਡ ਵੱਲ ਨਿਕਲ ਗਈ। ਤੇ ਉਸਨੇ ਦੱਸਿਆ ਕਿ ਗੱਡੀ ਦੇ ਵਿੱਚ ਕੋਈ ਹੋਰ ਵੀ ਮੌਜੂਦ ਸੀ। ਸੁਖਵਿੰਦਰ ਨੇ ਦੱਸਿਆ ਕਿ ਉਸਨੇ ਜਗਤਾਰ ਨੂੰ ਠਾਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਦਮ ਤੋੜ ਚੁੱਕਾ ਸੀ, ਤੇ ਉਸਨੇ ਫਿਰ 911 ਨੂੰ ਕਾਲ ਕੀਤੀ। ਪਰ ਇਸ ਸਾਰੀ ਇਹ ਜਿਹੜੀ 20 ਨਵੰਬਰ ਨੂੰ ਘਟਨਾ ਵਾਪਰੀ ਹੈ, ਇਸ ਤੋਂ ਪਹਿਲਾਂ 16 ਨਵੰਬਰ ਨੂੰ ਪੀਲ ਪੁਲਿਸ ਇਸ ਘਰ ਦੇ ਵਿੱਚ ਆਈ ਸੀ। ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਤੇ ਸਥਿਤ ਹੈ ਇਹ ਘਰ, ਜਿੱਥੇ ਗੁਰਦਿੱਤ ਆਪਣੀ ਸਿਸਟਰ ਤੇ ਦੇ ਨਾਲ ਰਹਿੰਦਾ ਸੀ, ਕਿਰਾਏ ਦਾ ਘਰ ਹੈ ਇਹ, ਤੇ ਉੱਥੇ ਉਹਦੇ ਪੇਰੈਂਟਸ ਸੀਗੇ। ਤੇ 16 ਨਵੰਬਰ ਨੂੰ ਪੀਲ ਪੁਲਿਸ ਜਦੋਂ ਇੱਥੇ ਆਈ ਸੀ ਤੇ ਗੁਰਦਿੱਤ ਦੇ ਦੱਸਣ ਅਨੁਸਾਰ ਉਹਨਾਂ ਨੇ ਉਸਦੇ ਪੇਰੈਂਟਸ ਨਾਲ ਵੀ ਗੱਲ ਕੀਤੀ ਸੀ। ਉਹਦੇ ਪੇਰੈਂਟਸ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤਾਂ ਉਹਨਾਂ ਨੇ ਇੱਕ ਦੋਸਤ ਦਮਨਪ੍ਰੀਤ ਸਿੰਘ ਨੂੰ ਬੁਲਾਇਆ ਤੇ ਜਿਸਨੇ ਗੱਲਬਾਤ ਦਾ ਟ੍ਰਾਂਸਲੇਟ ਕੀਤਾ ਸੀ। ਤੇ ਦਮਨ ਨੇ CBC ਨਿਊਜ਼ ਨੂੰ ਦੱਸਿਆ ਕਿ ਉਸਨੇ ਪੁਲਿਸ ਅਧਿਕਾਰੀ ਦਾ ਬੈਜ ਨੰਬਰ ਪੁੱਛਿਆ ਸੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਫਿਰ ਸ਼ੁਰੂ ਕੀਤੇ। ਜਿਹੜੇ ਸਵਾਲ ਸੀਗੇ ਉਹ ਇਹਦੇ ਬਾਰੇ ਸੀਗੇ ਕਿ ਵੀ 1 ਸਾਲ ਪਹਿਲਾਂ ਜਦੋਂ ਗੁਰਦਿੱਤ ਇਸ ਘਰ ਵਿੱਚ ਸ਼ਿਫਟ ਹੋਇਆ ਸੀ, ਉਸ ਤੋਂ ਬਾਅਦ ਇਸ ਘਰ ਵਿੱਚ ਕੌਣ ਕੌਣ ਰਹਿੰਦਾ। ਤੇ ਦਮਨ ਨੇ ਦੱਸਿਆ ਕਿ ਪੁਲਿਸ ਆਫੀਸਰ ਨੂੰ ਕਹਿ ਰਿਹਾ ਸੀਗਾ ਕਿ ਵੀ ਉਹ ਕਿਸੇ ਨੂੰ ਲੱਭ ਰਹੇ ਨੇ, ਇਸ ਲਈ ਇੱਥੇ ਰਹਿਣ ਵਾਲੇ ਲੋਕਾਂ ਦੀ ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਹਨ। ਹੁਣ ਕਿਉਂਕਿ ਇਹ ਇਲਾਕਾ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਯਾਨੀ ਕੈਨੇਡਾ ਦੇ ਵਿੱਚ OPP ਦੀ ਜੁਰਿਸਡਿਕਸ਼ਨ ਹੈ, ਇਸ ਕਰਕੇ ਗੁਰਦਿੱਤ ਦਾ ਕਹਿਣਾ ਕਿ ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਪੀਲ ਪੁਲਿਸ ਉੱਥੇ ਕੀ ਕਰ ਰਹੀ ਸੀ, ਉੱਥੇ ਸਵਾਲ ਕਿਉਂ ਪੁੱਛ ਰਹੀ ਸੀ 16 ਨਵੰਬਰ ਨੂੰ। ਤੇ ਗੁਰਦਿੱਤ ਨੇ ਦੱਸਿਆ ਕਿ ਉਸਦੀ ਮਾਂ ਨੇ ਉਹਨੂੰ ਦੱਸਿਆ ਸੀ ਕਿ ਪੁਲਿਸ ਕਰੀਬ 1 ਘੰਟੇ ਤੱਕ ਸੜਕ ਤੇ ਖੜੀ ਰਹੀ ਸੀ, ਤੇ ਪੁਲਿਸ ਅਧਿਕਾਰੀ ਨੇ ਆਪਣਾ ਕਾਰਡ ਜਿਸ ਵਿੱਚ ਉਹਦਾ ਬੈਜ ਨੰਬਰ ਸੀ ਉਹ ਵੀ ਪਰਿਵਾਰ ਕੋਲ ਛੱਡ ਦਿੱਤਾ ਸੀ, ਤੇ CBC ਨੇ ਉਹ ਕਾਰਡ ਵੀ ਦੇਖਿਆ। ਵੈਸੇ CBC ਟੋਰਾਂਟੋ ਨੇ ਪੀਲ ਰੀਜਨਲ ਪੁਲਿਸ ਨਾਲ ਫੋਨ ਅਤੇ ਈਮੇਲ ਰਾਹੀਂ ਵੀ ਸੰਪਰਕ ਕੀਤਾ ਤੇ ਪੁੱਛਿਆ ਕਿ ਵੀ ਇਹ ਜਿਹੜੀ ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਇੱਕ ਅਧਿਕਾਰੀ ਕੈਲਡਨ ਦੇ ਉਸ ਘਰ ਵਿੱਚ ਕਿਉਂ ਗਿਆ ਸੀਗਾ, ਕੀ ਪਰਿਵਾਰ ਲਈ ਕੋਈ ਸੇਫਟੀ ਕੰਸਰਨ ਸੀ, ਕੀ ਉਸ ਕਪਲ ਨੂੰ ਟਾਰਗੇਟ ਸੀਗਾ ਉਹ ਕੋਈ ਪੋਸੀਬਲੀ, ਪਰ ਇਸ ਬਾਰੇ ਪੁਲਿਸ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ, ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਕਿਸ ਦਿਸ਼ਾ ਵੱਲ ਜਾਂਦੀ ਹੈ ਤੇ ਕੀ ਇਹਦੇ ਵਿੱਚ ਖੁਲਾਸੇ ਹੁੰਦੇ ਨੇ। ਕਿਊਬੈਕ ਸਰਕਾਰ ਕਲਾਸਰੂਮਸ ਵਿੱਚ ਮੋਬਾਈਲ ਲਿਜਾਣ ਤੇ ਪਾਬੰਦੀ ਲਾ ਰਹੀ ਹੈ ਤੇ ਇਸ ਵਿੰਟਰ ਬ੍ਰੇਕ ਤੋਂ ਬਾਅਦ ਯਾਨੀ 31 ਦਸੰਬਰ ਤੋਂ ਬਾਅਦ ਇਹ ਨਵੇਂ ਨਿਯਮ ਲਾਗੂ ਹੋ ਰਹੇ ਨੇ। ਨਵੀਂ ਪਾਬੰਦੀ ਸਾਰੇ ਪਬਲਿਕ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਤੇ ਲਾਗੂ ਹੋਵੇਗੀ ਤੇ ਅੰਟੇਰੀਓ ਤੋਂ ਬਾਅਦ ਕਿਊਬੈਕ ਦੂਸਰਾ ਪ੍ਰੋਵਿੰਸ ਹੈ ਜਿਸਨੇ ਕਲਾਸਰੂਮਸ ਵਿੱਚ ਸੈੱਲਫੋਨ ਲਿਜਾਣ ਤੇ ਪਾਬੰਦੀ ਲਗਾਈ ਹੈ। ਨਵੇਂ ਨਿਯਮਾਂ ਤਹਿਤ ਕੁਝ ਖਾਸ ਸਿਖਲਾਈ ਉਦੇਸ਼ਾਂ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫੋਨ ਵਰਤਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਸਿੱਖਿਆ ਮੰਤਰੀ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਕਿਊਬੈਕ ਦੇ ਇੱਕ ਹਾਈ ਸਕੂਲ ਦੇ ਅਧਿਆਪਕ ਏਟੀਐਨ ਬਰਗੋਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਸਰਕਾਰ ਨੂੰ ਸਕੂਲ ਦੀ ਪ੍ਰਾਪਰਟੀ ਤੇ ਕਿਤੇ ਵੀ ਸੈੱਲਫੋਨ ਦੀ ਮਨਾਹੀ ਦੀ ਮੰਗ ਕੀਤੀ ਸੀ। ਬਰਗਰੋਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਟੈਕਨੋਲੋਜੀ ਦੇ ਖਿਲਾਫ ਨਹੀਂ ਹੈਗੇ, ਪਰ ਹਕੀਕਤ ਇਹ ਹੈ ਕਿ ਜਦੋਂ ਨੌਜਵਾਨ ਵਿਦਿਆਰਥੀਆਂ ਦੇ ਹੱਥਾਂ 'ਚ ਫੋਨ ਹੁੰਦਾ ਉਹ ਜਾਂ ਤਾਂ ਟਿਕਟੋਕ ਦੇਖ ਰਹੇ ਹੁੰਦੇ ਨੇ ਜਾਂ ਗੇਮਾਂ ਖੇਡਦੇ ਨੇ, ਜਿਸ ਕਰਕੇ ਨਾ ਸਿਰਫ ਉਹਨਾਂ ਦਾ ਧਿਆਨ ਭਟਕਦਾ ਸਗੋਂ ਉਹ ਐਂਟੀ ਸੋਸ਼ਲ ਵੀ ਹੋ ਸਕਦੇ ਨੇ, ਭਾਵ ਸਮਾਜ ਵਿੱਚ ਵਿਚਰਨ ਦੀ ਸਮਰੱਥਾ ਗਵਾ ਸਕਦੇ ਨੇ, ਡਿਸਟਰੈਕਟਿਡ ਰਹਿੰਦੇ ਨੇ। ਤੇ ਬਹੁਤ ਸਾਰੇ ਮਾਪੇ ਵੀ ਇਸ ਗੱਲ ਨਾਲ ਸਹਿਮਤ ਸੀਗੇ ਕਿ ਵੀ ਜਿਹੜੇ ਸਕੂਲ ਦੀ ਪ੍ਰਾਪਰਟੀ ਦੇ ਵਿੱਚ ਬੱਚਿਆਂ ਨੂੰ ਸੈੱਲਫੋਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਅਗਲੀਆਂ ਫੈਡਰਲ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਤੇ NDP ਨੇ ਲਿਬਰਲਾਂ ਨਾਲ ਗੱਠਜੋੜ ਦੀ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ। NDP ਲੀਡਰ ਜਗਮੀਤ ਸਿੰਘ ਨੇ ਦ ਕੈਨੇਡੀਅਨ ਪ੍ਰੈਸ ਨੂੰ ਦਿੱਤੇ ਯਰਨ ਇੰਟਰਵਿਊ ਵਿੱਚ ਕਿਹਾ ਕਿ ਵੀ ਦੈਟ ਸਮਥਿੰਗ ਆਫ ਦ ਟੇਬਲ, ਯਾਨੀ ਇਹ ਵਿਕਲਪ ਵਿਚਾਰਧੀਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਉਹ ਇਸ ਤੇ ਫੋਕਸ ਹੀ ਨਹੀਂ ਕਰ ਰਹੇ, ਸਗੋਂ ਉਹ ਪਾਰਲੀਮੈਂਟ ਵਿੱਚ ਬਿਹਤਰ ਕੰਮ ਕਰਨ ਅਤੇ ਫਿਰ ਜਿੱਤਣ ਲਈ ਚੋਣ ਲੜਨ ਤੇ ਫੋਕਸ ਕਰ ਰਹੇ ਨੇ। ਗੌਰਤਲਬ ਹੈ ਕਿ ਦੋਵਾਂ ਪਾਰਟੀਆਂ ਨੇ ਮਾਰਚ 2022 ਵਿੱਚ ਇੱਕ ਸਮਝੌਤੇ ਤੇ ਦਸਤਖਤ ਕੀਤੇ ਸਨ ਜਿਸ ਵਿੱਚ NDP ਆਪਣੀਆਂ ਕੁਝ ਤਰਜੀਹਾਂ ਤੇ ਕਾਰਵਾਈ ਦੇ ਬਦਲੇ ਪਾਰਲੀਮੈਂਟ ਵਿੱਚ ਘੱਟ ਗਿਣਤੀ ਲਿਬਰਲਸ ਦਾ ਸਮਰਥਨ ਕਰਨ ਲਈ ਸਹਿਮਤ ਹੋਈ ਸੀ। ਦੋਵੇਂ ਪਾਰਟੀਆਂ 2025 ਤੱਕ ਇਸ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਸਹਿਮਤ ਹੋਈਆਂ ਨੇ। ਜਗਮੀਤ ਸਿੰਘ ਨੇ ਕਿਹਾ ਕਿ ਸਮਝੌਤੇ ਨੇ ਉਹਨਾਂ ਨੂੰ ਲਿਬਰਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ ਹੈ ਅਤੇ ਇਹ ਦੇਖਣ ਦਾ ਕਿ ਫੈਡਰਲ ਸਰਕਾਰ ਕੋਲ ਕੈਨੇਡੀਅਨਸ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਿੰਨੀ ਤਾਕਤ ਹੈ। ਜਗਮੀਤ ਸਿੰਘ ਨੇ ਕਿਹਾ ਕਿ ਮੈਂ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰੇਰਿਤ ਹਾਂ ਤੇ ਇਹੀ ਮੇਰਾ ਟੀਚਾ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਮੈਨੂੰ ਇਜਾਜ਼ਤ ਦਿਓ, ਧੰਨਵਾਦ।